साहिब सच्चे पातशाह जी दी बख्शिश दा सदका आप संगत दे चरणां विच बैठ के सतगुरु जी ने जितनी कु सूझ बख्शी है जिवें पहला भी बेनती कीती सी कि इस बार जो आपां अरदास धन गुरु ग्रंथ साहिब जी दी हजूरी विच खलो के करने हैं उस संबंधी कुछ विचार आप नाल सांझियां करनियां ने। हजूर दे अमृत बचना दा कीर्तन आप जी ने कीता है सरवण, आओ करो कृपालता साध संगत। धन गुरु नानक देव सच्चे पातशाह जी آپ بخشش کرپا مہر کر کے وچ ورتو، آپ ہی گرمت دیاں وچاراں کرپا کر کے کرا لینیاں۔ ساتھ سنگت گرو بخشی فتح پروان کرو جی۔ واہ گرو جی کا خالصہ، واہ گرو جی کی فتح۔ ہر ایک دھرم دے اندر اپنے اشٹ دے چرناں وچ کھڑے ہو کے منک اپنے اندر دی ویدنا پرارتھنا روپ اندر، بینتی روپ اندر، جان پریر دے روپ دے اندر پرگٹ کر دے۔ تن گرو نانک شاہ مہاراج جی دے اس گھر دے اندر حضور نے ساری امرت گربانی دے اندر منک نو ایک گل چنگی طرح سمجھا دیتی ہے کہ جے تو اپنے جیون دے وچ کچھ کمائی کرنی چاہنے تے کیول ایک اکال پرک ستگرو دے چرناں وچ ارداس کرن دی جگت سکھ لے، تے جے تو مالک دے چرناں وچ ارداس کرے گا تے تیری ارداس صدکار ہوئے گی۔ تے اسی اکثر اے شبد اپنی زندگی وچ دن وچ کئی بری ورتنے ہیں، چاہے کوئی ساڈا دنیاوی کارج رک جائے تے آپا شبد ورتنے ہیں گرو چرناں وچ ارداس کرو۔ جے کتے شریر نو روگ لگ جائے تاں وی ساڈے مکھ تے اے شبد آندا ہے کہ ستگرو دے چرناں وچ جودڑی کرو۔ جے کتے سنسار دے اندر کوئی ترقی کوئی پدوی دی لوچا ہوئے تے پھر بھی اسی اے شبد ورتنے ہیں کہ گرو چرناں وچ ارداس کرو۔ تانو گرو نانک صاحب سچے پاتشاہ جی دی امرت بانی تو آرمبھ کرنے، اصل وچ ارداس جڑے نے وہ کیول اس زبان دے شبد نہیں، شبد اسی ورتنے ضرور ہاں۔ گرمکھ ودوان کہندے نے ارداس ساڈی آتما دی بے بلتا ہے، ارداس ساڈی اندر دی تڑپ ہے، تے او تڑپ او بے بلتا جڑی مالک دی حضوری وچ جا کے سنائی دے تے میرا مالک او دے چرناں وچ جیو ارداس کرے ہے پتا، تے اس دے اندر دی آواز سن کے او میرا مالک اے دی بینتی سن کے کیوار کھول کے آ میرے پتر تینو کی لوڑ پے گی اگو جواب دے دے۔ کدی تک اس اندر دی ارداس دے کچھ نمونے تن گرو رامداس جی دے امرت بچن اسی پڑھنے ہیں۔ حضور کہنے کدی اندروں ارداس کرن دا وڑ آ جائے، اگے چل کے ارد کرنی پاویں کیتی وی سکے ارداس دے ارتھ کی نے۔ سکھ مت اندر ارداس جیو کدوں تو کردا ہے؟ تن گرو رامداس کہنے ہو ٹاڈی ہر پرب خسم کا ہر کہ در آیا، تکو اندر دی ارداس۔ تن گرو رامداس کہندے ہے میرے مالک جی میں تیرے در دا ٹاڈی ہاں، تے ہے کرپالو میں تیرے چرناں وچ آیا ہاں، تے کہندے جدوں میں اپنے ہردے نال جڑ کے بے بل ہو کے ارداس کیتی تے مالک نے اندروں آواز دتی، آ سجنا تو کیڑی پکار لے کے آئے؟ کہ لگے ہو ٹاڈی ہر پرب خسم کا ہر کہ در آیا، ہر اندر سنی پکار ٹاڈی مکھ لایا، ہر پوچھیا ٹاڈی سد کہ کت ارت تو آیا۔ یہ مطلب کہ کتے یہ ارداس سنی جا رہی ہے تے اگو اتر بھی ملتا پے۔ اج سویرے حکم سی تن گرو گرنتھ صاحب جی دی بانی وچوں بھگت نام دیو جی دا، صرف ارض کر لگا آرمبھ وچ کہ اندروں ٹک کے آتما نال پج کے کدی پکار کری تے کدی لفظ کیول دوران تک نہیں، اندر دی پکار مالک دے دروازے نو خڑکاندی۔ صاحب دے امرت بچن سن سویرے کہ پہل پرسا برا اتھول پرسا دمرا، اس گا اس اس گا ہر کا باگرا، ناچے پندی میں ساگرا، کہ لگے ناچنتی گوپی جنا، نیا تے بیرے کنا، تر ਤਰਕ ਨਾ ਚੰਨ ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਣ ਜੀਓ। ਹੁਣ ਅੱਗੇ ਸ਼ਬਦ ਤੱਕੋ ਕਿਤੇ ਭਗਤ ਨਾਮਦੇਵ ਜੀ ਦੇ ਅੰਦਰ ਦੀ ਵੇਦਨ। ਕਹਿਣ ਲੱਗੇ ਮਾਲਕ ਜੀ, ਪਿੰਡੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮਚੇ ਦੁਆਰਾ। ਕਹਿੰਦੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ, ਉੱਤੇ ਆ ਕੇ ਖਾਲੀ ਹੋਈਆਂ, ਗੇੜਾ ਫਿਰ ਵੱਜ ਗਿਆ, ਫਿਰ ਖੂਹ ਵਿੱਚ ਗਈਆਂ ਤੇ ਭਰੀਆਂ ਬਾਹਰ ਆਈਆਂ, ਫਿਰ ਖਾਲੀ ਹੋ ਗਈਆਂ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਮੇਰੇ ਮਾਲਕਾ, ਪਤਾ ਨੀ ਕਿੰਨੇ ਕੁ ਸੰਸਾਰ ਸਮੁੰਦਰ ਦੇ ਅੰਦਰ ਜਨਮਾਂ ਦੀਆਂ ਟੁੱਬੀਆਂ ਮਾਰੀਆਂ ਨੇ, ਅੱਜ ਅਖੀਰ ਤੇ ਤੇਰੇ ਦਰ ਤੇ ਡਿੱਗਾ ਵਾ, ਤੂੰ ਮੇਰੇ ਤੇ ਰਹਿਮਤ ਕਰ ਦੇ। ਜੇ ਧੰਨ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਤੇ ਭਗਤ ਨਾਮਦੇਵ ਕਹਿ ਰਹੇ ਨੇ ਹਕੀਕਤ ਤੇ ਸ਼ਿਕਾਰ, ਕਦੀ ਤੂੰ ਅੰਦਰੋਂ ਟੇਕ ਕੇ ਬੇਨਤੀ ਕਰ ਕਿ ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮਚੇ ਦੁਆਰਾ। ਤੇ ਅੱਗੋਂ ਆਵਾਜ਼ ਹੁੰਦੀ ਏ, ਤੂੰ ਕੌਣ ਰੇ, ਤੂੰ ਕੌਣ ਹੈ ਜਿਹਨੇ ਮੇਰੇ ਘਰ ਦੇ ਬੂਵੇ ਨੂੰ ਖੜਕਾਇਆ, ਤੂੰ ਕੌਣ ਰੇ। ਭਗਤ ਜੀ ਕਹਿੰਦੇ ਨੇ ਮੈਂ ਜੀ, ਹੇ ਮੇਰੇ ਮਾਲਕ, ਤੁਸੀਂ ਮੇਰੇ ਤੋਂ ਪੁੱਛਦੇ ਹੋ ਕਿੰਨਾ ਕੁ ਅੰਦਰ ਜੁੜਿਆ ਹੋਵੇਗਾ ਕਿ ਅਰਦਾਸ ਕਰਨ ਵਾਲਾ ਅਰਦਾਸ ਵਿੱਚ ਖਲੋਤਾ ਹੋਇਆ, ਜੋਦੜੀ ਕਰਦਾ ਹੋਇਆ ਆਪਣੇ ਮਾਲਕ ਦੇ ਨਾਲ, ਕੇਵਲ ਆਪਣੇ ਲਫ਼ਜ਼ ਨਹੀਂ ਦੁਹਰਾ ਰਿਹਾ, ਅੱਗੋਂ ਮਾਲਕ ਉਹਦੀ ਕੀਤੀ ਅਰਦਾਸ ਦਾ ਉੱਤਰ ਵੀ ਦਿੰਦਾ ਪਿਆ। ਤੂੰ ਕੌਣ ਰੇ? ਕਹਿਣ ਲੱਗੇ ਮੈਂ ਜੀ ਨਾਮ। ਫਿਰ ਕਹਿੰਦੇ ਨੇ ਖੋ ਜੀ, ਹੇ ਮੇਰੇ ਮਾਲਕ ਜੀ, ਜੇ ਤੂੰ ਪੁੱਛ ਲਿਆ ਕਿ ਤੂੰ ਕੌਣ ਏ, ਤੇਰੇ ਆਉਣ ਦਾ ਮਕਸਦ ਕੀ ਏ, ਇੱਕ ਕਿਰਪਾ ਕਰ ਮੇਰੇ ਤੇ, ਆਲਾ ਤੇ ਨਿਵਾਰਨਾ ਜਮ ਕਾਰਨ। ਹੇ ਮੇਰੇ ਮਾਲਕ, ਮੈਨੂੰ ਜਮਦੂਤ ਦੇ ਦੁੱਖ ਤੋਂ ਤੇ ਸੰਸਾਰ ਦੇ ਝੰਬੇਲਿਆਂ ਤੋਂ ਬਚਾ ਦੇ, ਮੈਂ ਭਟਕ ਭਟਕ ਕੇ ਤੇਰੇ ਦਰ ਤੇ ਅਰਦਾਸ ਕਰਨ ਆਇਆ। ਧਿਆਨ ਦਿਆ ਜੇ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਰਦਾਸ ਕਰ ਅੰਦਰੋਂ ਟੇਕੇ। ਭਾਈ ਕਾਨ ਸਿੰਘ ਨਾਭਾ ਜੀ ਹੋਰਾਂ ਨੇ ਮਹਾਨ ਕੋਸ਼ ਵਿੱਚ ਅਰਦਾਸ ਦੇ ਦੋ ਅਰਥ ਕੀਤੇ ਤੇ ਕਰੀਬ ਕਰੀਬ ਸਿੱਖ ਵਿਦਵਾਨਾਂ ਨੇ ਉਹਨਾਂ ਅੱਖਰਾਂ ਨੂੰ ਹੀ ਅਪਣਾਇਆ ਹੋਇਆ। ਅਰਦਾਸ ਸੰਬੰਧੀ ਕੁਝ ਕੁ ਵਿਦਵਾਨਾਂ ਨੇ ਲਿਖਿਆ ਜ਼ਰੂਰ ਹੈ। ਪਹਿਲਾ ਸ਼ਬਦ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਅਰਦਾਸ ਦਾ ਅਰਥ ਕੀ, ਭਾਵਾਂ ਬਾਣੀ ਵਿੱਚ ਸ਼ਬਦ ਬੇਨਤੀ ਵੀ ਆਇਆ, ਅਰਦਾਸੇ ਵੀ ਆਇਆ, ਬੇਨਤੀ ਵੀ ਆਇਆ, ਪਰ ਜਦੋਂ ਆਪਾਂ ਸਾਹਿਬ ਦੇ ਚਰਨਾਂ ਵਿੱਚ ਝੁਕਨੇ ਆ ਤੇ ਕਹਿੰਦੇ ਆ ਅਰਦਾਸ ਕਰੀਏ, ਉਹਨਾਂ ਨੇ ਕਿਹਾ, ਕਹਿਣ ਲੱਗੇ ਅਰਦਾਸ ਸ਼ਬਦ ਪਹਿਲਾ ਅਰਥ ਕਰਦੇ ਨੇ ਇਹ ਫਾਰਸੀ ਦਾ ਹੈ। ਕਹਿਣ ਲੱਗੇ ਇਹ ਸ਼ਬਦ ਅਸਲ ਵਿੱਚ ਅਰਜ਼ਦਾਸ਼ਤ, ਇਹ ਉਹਦਾ ਸੰਖੇਪਿਆ ਹੋਇਆ ਰੂਪ ਹੈ ਅਰਦਾਸ। ਫਿਰ ਭਾਈ ਕਾਨ ਸਿੰਘ ਨਾਭਾ ਇਹਦਾ ਸੰਧੀ ਛੇਦ ਕਰਦੇ ਨੇ ਕਿ ਪੂਰਾ ਸ਼ਬਦ ਫਾਰਸੀ ਦਾ ਹੈ ਅਰਜ਼ਦਾਸ਼ਤ। ਕਹਿਣ ਲੱਗੇ ਜਦੋਂ ਇਹਦਾ ਸੰਧੀ ਛੇਦ ਕਰੀਏ ਤੇ ਸ਼ਬਦ ਬਣਨਗੇ ਅਰਜ਼ਦਾਸ਼ਤ। ਅਰਜ਼ ਦਾ ਅਰਥ ਹੈ ਬੇਨਤੀ ਤੇ ਦਾਸ ਦਾ ਅਰਥ ਉਹ ਕਰਦੇ ਨੇ ਰੱਖਣਾ ਜਾਂ ਪੇਸ਼ ਕਰਨਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ ਤਿਲੰਗ ਰਾਗ ਵਿੱਚ ਤੇ ਆਰੰਭ ਵਿੱਚ ਹੀ ਕਹਿੰਦੇ ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਉਨ ਕਰਤਾਰ। ਕਹਿੰਦੇ ਨੇ ਹੇ ਮੇਰੇ ਨਿਰੰਕਾਰ ਕਰਤਾਰ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਆ ਤੇ ਕੰਨ ਦੋ ਦੇ ਕੇ ਆਪਣੇ ਗੋਸ਼ ਨੂੰ ਦੇ ਕੇ ਮੇਰੀ ਅਰਦਾਸ ਨੂੰ ਸੁਣੀ। ਇਹਦਾ ਮਤਲਬ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਏ ਸਿੱਖਾ, ਤੇਰੀ ਅਰਦਾਸ ਮਾਲਕ ਸੁਣਦਾ ਪਿਆ। ਉਹ ਕਹਿ ਰਹੇ ਨੇ ਅਰਜ਼ ਦਾ ਅਰਥ ਹੈ ਬੇਨਤੀ, ਦਾਸ ਦਾ ਅਰਥ ਹੈ ਪੇਸ਼ ਕਰਨਾ, ਤੇ ਅਰਦਾਸ ਦਾ ਅਰਥ ਹੋ ਗਿਆ ਆਪਣੇ ਅੰਦਰ ਦੀ ਵੇਦਨਾ, ਆਪਣੇ ਅੰਦਰ ਦੀ ਤੜਪ, ਆਪਣੇ ਅੰਦਰ ਦੀ ਬੇਬਲਤਾ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਵੇ। ਉਹ ਕਹਿੰਦੇ ਨੇ ਇਹ ਫਾਰਸੀ ਦਾ ਸ਼ਬਦ ਹੈ ਤੇ ਦੂਸਰੇ ਕੁਝ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਕਿ ਇਹ ਸੰਸਕ੍ਰਿਤ ਦੇ ਦੋ ਅੱਖਰਾਂ ਦਾ ਸੁਮੇਲ, ਦੋ ਸ਼ਬਦਾਂ ਦਾ। ਕਹਿਣ ਲੱਗੇ ਅਰਧਿੰਗ ਆਸ, ਇਹਦਾ ਅਰਥ ਉਹ ਕਰਦੇ ਨੇ ਕਿ ਮੰਗਣ ਦੀ ਇੱਕ ਕਿਰਿਆ, ਮੰਗਣ ਦਾ ਇੱਕ ਤਰੀਕਾ, ਮੰਗਣ ਦੀ ਜੁਗਤ। ਭਾਵੇਂ ਸੰਸਕ੍ਰਿਤ ਦਾ ਕੋਈ ਸ਼ਬਦ ਮੰਨੇ ਤੇ ਭਾਵੇਂ ਕੋਈ ਫਾਰਸੀ ਦਾ ਮੰਨੇ, ਪਰ ਸਿੱਖ ਦੇ ਵਾਸਤੇ ਅਰਦਾਸ ਦਾ ਭਾਵ ਹੈ ਆਪਣੇ ਅੰਦਰ ਦੀ ਜਿਹੜੀ ਵੇਦਨਾ ਹੈ, ਆਪਣੇ ਅੰਦਰ ਦੀ ਤੜਪ ਨੂੰ ਗੁਰੂ ਦੇ ਸਾਹਮਣੇ ਰੱਖ ਦੇਣਾ। ਧਿਆਨ ਦਿਆ ਜੇ, ਅਸਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ ਤੇ ਮੈਨੂੰ ਪਤਾ ਉਹ ਅਰਜ਼ ਇੱਕ ਵਾਰੀ ਮੈਂ ਕਰਕੇ ਗਿਆ, ਪਰ ਅੱਜ ਇਹ ਸਬਜੈਕਟ ਆਰੰਭ ਹੋਇਆ ਅਰਦਾਸ ਦਾ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜੀ ਅਰਦਾਸ ਮਨੁੱਖ ਨੇ ਜਨਮ ਤੋਂ ਪਹਿਲਾਂ ਕੀਤੀ ਹੈ, ਜਨਮ ਤੋਂ ਬਾਅਦ ਕੋਈ ਟਾਵਾਂ ਟਾਵਾਂ ਮਨੁੱਖ ਹੈ ਜਿਹੜਾ ਉਹ ਜੀ ਅਰਦਾਸ ਕਰ ਲੈਂਦਾ, ਕਰ ਸਕਦੇ ਨੇ। ਤੇ ਸਿਆਣੇ ਕਹਿੰਦੇ ਨੇ ਅਰਦਾਸ ਦਾ ਜਨਮ ਹਕੀਕਤ ਇਹ ਵੀ ਮਨੁੱਖ ਦੇ ਜਨਮ ਤੋਂ ਪਹਿਲਾਂ ਹੋ ਚੁੱਕਾ ਹੈ। ਜੇ ਅਸੀਂ ਕਹੀਏ ਵੀ ਮਨੁੱਖ ਦੇ ਜਨਮ ਤੋਂ ਪਹਿਲਾਂ ਕਿਵੇਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਹਿਣ ਲੱਗੇ, ਉਸ ਅਰਦਾਸ ਵਿੱਚ ਇਹਦੀ ਮੰਗ ਕੁਝ ਹੋਰ ਤਰੀਕੇ ਦੀ ਸੀ। ਜਿਹੜੀ ਜਨਮ ਤੋਂ ਪਹਿਲਾਂ ਅਰਦਾਸ ਅਸੀਂ ਕਰਦੇ ਹਾਂ, ਕੋਈ ਮਨੁੱਖ ਐਸਾ ਨਹੀਂ ਦੁਨੀਆਂ ਦਾ, ਇੱਥੇ ਕੇਵਲ ਸਿੱਖ ਲਈ ਸ਼ਬਦ ਨਹੀਂ, ਕੋਈ ਵੀ ਮਨੁੱਖ ਐਸਾ ਨਹੀਂ, ਚਾਹੇ ਹਿੰਦੂ ਏ, ਚਾਹੇ ਮੁਸਲਮਾਨ ਏ, ਪਾਰਸੀ ਏ, ਈਸਾਈ ਏ, ਮੁਸਾਈ ਏ, ਯਹੂਦੀ ਏ, ਕੋਈ ਵੀ ਕਿਸੇ ਫਿਰਕੇ ਨਾਲ ਸੰਬੰਧਿਤ ਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਦੇਹ ਮਿਲੀ ਹੋਵੇ ਤੇ ਉਹਨੇ ਜਨਮ ਤੋਂ ਪਹਿਲਾਂ ਅਰਦਾਸ ਨਾ ਕੀਤੀ ਹੋਵੇ। ਸਾਹਿਬ ਕਹਿੰਦੇ ਨੇ ਕਰਕੇ ਸਾਰੇ ਆਏ ਨੇ, ਉੱਥੇ ਇਹਦੀ ਅਰਦਾਸ ਦੀ ਮੰਗ ਕੁਝ ਹੋਰ ਸੀ। ਇਹਨੂੰ ਖਾਣ ਵਾਸਤੇ ਮੰਗ ਨਹੀਂ ਸੀ, ਇਹਨੂੰ ਤਨ ਢੱਕਣ ਵਾਸਤੇ ਵਸਤਰ ਦੀ ਲੋੜ ਨਹੀਂ ਸੀ, ਇਸ ਮਨੁੱਖ ਨੂੰ, ਇਸ ਜੀਵ ਨੂੰ ਕੋਈ ਆਪਣੇ ਸਰੀਰ ਦੇ ਸਵਾਦ ਲਈ ਕੁਝ ਨਹੀਂ ਸੀ ਚਾਹੀਦਾ। ਤਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਅਰਦਾਸ ਮਨੁੱਖ ਨੇ ਮਾਤਾ ਦੇ ਉਦਰ ਵਿੱਚ ਕੀਤੀ, ਜੀਵ ਰੂਪ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਕਹਿੰਦੇ ਨੇ ਜੀਵ ਰੂਪ ਸੀ। ਪਤਾ ਨਹੀਂ ਇਹਦੇ ਨਾਲ ਇਹਦੇ ਵਰਗੇ ਕਿੰਨੇ ਕੁ ਜੀਵ ਆਏ ਨੇ, ਪਰ ਕੇਵਲ ਇੱਕ ਜੀਵ ਐਸਾ ਸੀ ਜਿਹਨੂੰ ਰੱਬ ਨੇ ਮਨੁੱਖ ਦਾ ਚੋਲਾ ਦੇ ਦਿੱਤਾ। ਕਿੰਨੇ ਕੁ ਜੀਵ ਆਏ ਉਹ ਖਤਮ ਹੋ ਗਏ। ਤੇ ਕਈ ਵਾਰੀ ਇਹ ਬਚਨ ਪੜ੍ਹਨਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਕਈ ਜਨਮ ਗਰਭ ਹੀ ਰਿਖਰਿਆ ਤੇ ਸਮਝਣਾ ਪੈਣੀ ਇਹਦਾ ਅਰਥ ਕੀ। ਸਾਹਿਬ ਕਹਿੰਦੇ ਨੇ ਤੇਰੇ ਵਰਗੇ ਸੈੱਲ, ਤੇਰੇ ਵਰਗੇ ਜੀਵ ਪਤਾ ਨਹੀਂ ਕਿਤਨੇ ਕੁ ਪੈਦਾ ਹੋਏ, ਪਰ ਇੱਕ ਤੂੰ ਭਾਗਾਂ ਵਾਲੇ ਜਿਹਨੂੰ ਚੋਲਾ ਮਿਲ ਗਿਆ, ਬਾਕੀ ਚੋਲਾ ਮਿਲਣ ਤੋਂ ਬਿਨਾਂ ਹੀ ਬਿਣਸ ਗਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਦੋਂ ਮਨੁੱਖ ਮਾਤਾ ਦੇ ਉਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁਤਾਬਕ ਭਾਵਾਂ ਜੀਵ ਸ਼ੁਰੂ ਤੋਂ ਹੀ ਜਾਣ ਵਾਲਾ, ਹਜ਼ੂਰ ਕਹਿੰਦੇ ਨੇ ਇਹਦੇ ਸਰੀਰ ਦੀ ਬੰਧਨ ਬੰਦਿਆਂ ਜੋ ਮਾਲਕ ਦੇ ਘਰ ਦਾ ਢਾਂਚਾ ਹੈ, 6 ਮਹੀਨੇ ਵਿੱਚ ਮਨੁੱਖ ਦੇ ਸਰੀਰ ਦੀ ਪੂਰੀ ਬੰਤਰ ਬਣ ਗਈ। ਇਸ ਮਾਲਕ ਨੇ ਕਿਰਪਾ ਕਰਕੇ ਤਨ ਬਣਾਇਆ, ਪਰ ਕਹਿੰਦੇ ਨੇ ਵੇਖ ਉੱਥੇ ਤੇਰੇ ਕੋਲ ਸ਼ਬਦ ਕੋਈ ਨਹੀਂ, ਤੇਰੇ ਕੋਲ ਕੇਵਲ ਇੱਕ ਅਰਦਾਸ ਸੀ, ਜਿਸ ਅਰਦਾਸ ਦੀ ਬਰਕਤ ਨਾਲ ਮਾਤਾ ਦੇ ਉਦਰ ਦੇ ਤੱਤੇ ਸ਼ੇਕ ਵਿੱਚੋਂ ਮਾਲਕ ਨੇ ਉਸ ਅੱਗ ਵਿੱਚੋਂ ਤੇਰੀ ਇਸ ਚਮੜੀ ਨੂੰ, ਤੇਰੇ ਮਾਸ ਦੇ ਲੋਤੜੇ ਨੂੰ ਬਚਾਇਆ। ਸਾਹਿਬ ਕਹਿੰਦੇ ਨੇ ਉਹ ਅਰਦਾਸ ਕਦੀ ਜਨਮ ਤੋਂ ਬਾਅਦ ਕਰਨ ਦੀ ਜਾਂਚ ਆ ਜਾਂਦੀ ਤੇ ਇੱਕ ਅਰਦਾਸ ਵਿੱਚ ਹੀ ਤੇਰਾ ਪਾਰ ਉਤਾਰਾ ਹੋ ਜਾਂਦਾ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਨੇ ਅਰਦਾਸ ਦੀ ਗੱਲ ਕਰਦਿਆਂ ਕਹਿਣ ਲੱਗੇ, ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਤੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਮਾਲਕ ਦੇ ਹੁਕਮ ਵਿੱਚ, ਗਰਭਾਸ ਅੰਦਰ ਤੇਰਾ ਟਿਕਾਣੇ, ਪਹਿਲੇ ਪੈਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਕਹਿਣ ਲੱਗੇ ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ। ਕਹਿੰਦੇ ਨੇ ਉਦੋਂ ਮਾਲਕ ਦੇ ਚਰਨਾਂ ਵਿੱਚ ਤੂੰ ਅਰਦਾਸ ਕਰਨਾ ਹੈ, ਪਰ ਇੱਥੇ ਰੁਕਣਾ ਪਏਗਾ। ਉਹ ਅਰਦਾਸ ਦੇ ਸ਼ਬਦ ਕਿਹੜੇ ਸਨ, ਉਸ ਅਰਦਾਸ ਦੇ ਅੱਖਰ ਕਿਹੜੇ ਸਨ, ਉਹ ਕਿਹੜੀ ਬੇਬਲਤਾ ਸੀ? ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉੱਥੇ ਅੱਖਰ ਕੋਈ ਨਹੀਂ, ਕੇਵਲ ਇੱਕ ਅੰਦਰ ਦੀ ਲਿਵ ਸੀ, ਜਿਹੜੀ ਲਿਵ ਹੀ ਅਰਦਾਸ ਬਣ ਗਈ। ਉਹਨੂੰ ਸਿਮਰਨ ਕਹਿ ਲੈ, ਉਹਨੂੰ ਅਰਦਾਸ ਕਹਿ ਲੈ, ਉਹਨੂੰ ਲਿਵ ਕਹਿ ਲੈ। ਉਸ ਲਿਵ ਨੇ, ਉਸ ਅਰਦਾਸ ਨੇ ਉਸ ਅੱਗ ਵਿੱਚੋਂ ਬਚਾਇਆ, ਪਰ ਕਹਿਣ ਲੱਗੇ ਖੇਦ ਇਸ ਚੀਜ਼ ਦਾ ਕਿ ਵਿੱਚੋਂ ਗਰਭ ਨਿਕਲ ਆਇਆ, ਅਰਦਾਸ ਭੁੱਲ ਗਈ, ਖਸਮ ਵਿਸਾਰ ਦੁਨੀ ਚਿਤ ਲਾਇਆ। ਹਜ਼ੂਰ ਕਹਿੰਦੇ ਨੇ ਤੇਰੀ ਅਰਦਾਸ ਦੀ ਆਰੰਭਤਾ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ। ਸਾਹਿਬ ਕਹਿੰਦੇ ਨੇ ਉਸ ਅਰਦਾਸ ਦੇ ਸ਼ਬਦ ਨੇ ਤੈਨੂੰ ਬਚਾਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਈ ਵਾਰੀ ਉਹ ਅਰਦਾਸ ਦਾ ਝਲਕਾਰਾ ਦਿੱਤਾ ਮਨੁੱਖ ਨੂੰ। ਹਜ਼ੂਰ ਗੁਰੂ ਅਰਜਨ ਸਾਹਿਬ ਦਾ ਬਚਨ ਕਦੀ ਪੜ੍ਹੇ, ਸਾਹਿਬ ਨੇ ਝਲਕਾਰਾ ਦਿੱਤਾ ਬਾਣੀ ਵਿੱਚ, ਕਹਿਣ ਲੱਗੇ ਮਾਤ ਗਰਭ ਮੈਂ ਆਪਣ ਸਿਮਰਨ ਦੇ,
ਉਹਨੂੰ ਅਰਦਾਸ ਸ਼ਬਦ ਕਹਿ ਲਓ ਚਾਹੇ ਸਿਮਰਨ ਕਹੋ। ਕਹਿਣ ਲੱਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮਰਾ ਖਣਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰ ਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਆਂ ਉਹਾਂ ਤੁਹਾਰੋ ਤੋੜਾਂ। ਪਰ ਅਰਦਾਸ ਕਦੋਂ ਭੁੱਲ ਗਈ? ਸ਼ਬਦ ਭਾਵੇਂ ਅਸੀਂ ਕਹਿਣ ਕਿ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਨਾ, ਕਹਿੰਦੇ ਨੇ ਲਫ਼ਜ਼ ਤਾਂ ਦੁਹਰਾਉਂਦਾ ਰਹੇ ਪਰ ਅਰਦਾਸ ਤਾਂ ਤੈਨੂੰ ਉਦਣ ਹੀ ਵਿਸਰ ਗਈ ਸੀ ਜਿੱਦਣ ਰੱਬ ਦੀ ਦਿੱਤੀ ਹੋਈ ਦਾਤ ਨੂੰ ਤਾਂ ਪਹਾੜ ਸਮਝ ਲਿਆ ਤੇ ਜਿਸ ਦਾਤੇ ਦੀ ਕਿਰਪਾ ਨਾਲ ਤੂੰ ਬਚੇ ਉਹਨੂੰ ਇੱਕ ਤਿਣਕਾ ਸਮਝਿਆ, ਤੈਨੂੰ ਉਦਣ ਹੀ ਅਰਦਾਸ ਭੁੱਲ ਗਈ ਸੀ। ਸ਼ਬਦ ਵਰਤੇ ਪਰ ਅੰਦਰ ਦੀ ਅਰਦਾਸ ਨਹੀਂ। ਕਹਿਣ ਲੱਗੇ ਕੀਤੇ ਕੋ ਮੇਰਾ ਸਮਾਨੇ ਕਰਨਹਾਰ ਤ੍ਰਿਣ ਜਾਣੇ ਤੂੰ ਦਾਤਾ ਮੰਗਲ ਕੋ ਸਗਲੀ ਦਾਨ ਦੇ ਪ੍ਰਭਾਨੇ। ਖੇ ਮੇਰੇ ਮਾਲਕ ਉਦਣ ਭੁੱਲ ਗਏ ਜਿੱਦਣ ਦਾਤਾਰ ਨੂੰ ਭੁੱਲ ਕੇ ਕੇਵਲ ਦਾਤ ਨਾਲ ਨੇ ਪਾ ਲਿਆ। ਤਵੱਜੋ ਦਿਆ ਜੇ ਡਾਕਟਰ ਜਸਵੰਤ ਸਿੰਘ ਨੇ ਕੀ ਉਹਨਾਂ ਦੀ ਲਿਖੀ ਹੋਈ ਅਰਦਾਸ ਦੀ ਵਿਆਖਿਆ। ਬੜੇ ਜੀਵ ਲੋਕਾਂ ਨੇ ਸਿੱਖਾਂ ਨੇ ਪ੍ਰਵਾਨ ਕੀਤੀ, ਯਤਨ ਕੀਤਾ, ਕੁਝ ਉਹਨੂੰ ਆਧਾਰ ਬਣਾਏ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਕੋਲੇ ਕਿਤਾਬ ਲਿਖੀ ਸੀ ਮੈਂ ਤੁਧ ਆਗੇ ਅਰਦਾਸ। 90 ਵਿੱਚ ਇੱਕ ਅਰਦਾਸ ਲਿਖੀ ਸੀ ਗਿਆਨੀ ਖਰਬੰਸ ਸਿੰਘ ਹੋਰਾਂ ਨੇ। ਉਸ ਤੋਂ ਇਲਾਵਾ ਕੁਝ ਹੋਰ ਸੱਜਣਾਂ ਵੀ ਨੇ ਅਰਦਾਸ ਸੰਬੰਧੀ ਲਿਖੇ। ਡਾਕਟਰ ਨੇਕੀ ਹੋਰਾਂ ਨੇ ਅਰਦਾਸ ਦੇ ਆਰੰਭ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਜਦੋਂ ਅਰਦਾਸ ਦਾ ਕੋਈ ਵਿਸ਼ਲੇਸ਼ਣ ਕਰਦਾ ਤੇ ਉਹ ਕਹਿੰਦੇ ਨੇ ਇੱਕ ਹਿੰਦੂ ਵਿਦਵਾਨ ਸੱਜਣ ਜਿਸ ਦਾ ਨਾਮ ਸੀ ਡਾਕਟਰ ਨਵਰਤਨ ਕਪੂਰ, ਉਹਨਾਂ ਨੇ ਅਰਦਾਸ ਦੇ ਅਰਥ ਬੜੇ ਸੋਹਣੇ ਕੀਤੇ। ਉਹ ਕਹਿੰਦੇ ਨੇ ਜਦੋਂ ਆਪਾਂ ਅਰਦਾਸ ਸ਼ਬਦ ਵਰਤਨੇ ਆ ਇਹ ਚਾਰ ਅੱਖਰਾਂ ਦਾ ਸੁਮੇਲ ਹੈ, ਐੜਾ ਰਾਰਾ ਦੱਦਾ ਤੇ ਸੱਸਾ। ਕਹਿੰਦੇ ਨੇ ਉਹ ਇੱਕ ਇੱਕ ਅੱਖਰ ਜਿਹੜਾ ਹਕੀਕਤ ਏਵੇ ਕਿ ਅਰਦਾਸ ਦਾ ਇੱਕ ਇੱਕ ਲਫ਼ਜ਼ ਜਿਹੜਾ ਉਹ ਮਾਨੋ ਉਹ ਮੇਰੇ ਮਾਲਕ ਕਰਤੇ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਪਿਆ ਕਰਦਾ। ਕਹਿੰਦੇ ਨੇ ਜਦੋਂ ਆਪਾਂ ਅਰਦਾਸ ਵਿੱਚ ਪਹਿਲਾ ਅੱਖਰ ਪੜ੍ਹਨੇ ਆ ਐੜਾ, ਇਹਦਾ ਮਤਲਬ ਇਹ ਵੇ ਕਿ ਸ਼ਬਦਾਂ ਦੀ ਹੇਰਾ ਫੇਰੀ ਨਾ ਕਰੀ, ਅਰਦਾਸ ਕਰਨ ਲੱਗਿਆਂ ਛਲ ਵੱਲ ਨਾ ਕਰੀ, ਚੇਤੇ ਰੱਖੀ ਜਿਹਦੇ ਚਰਨਾਂ ਵਿੱਚ ਤੂੰ ਬੋਲ ਕੇ ਅਰਦਾਸ ਕਰਨਾ ਹੈ ਉਹ ਤੇਰੇ ਅੰਦਰ ਦੇ ਪੁਰਨਿਆਂ ਨੂੰ ਤੇਰੇ ਘਰ ਤੋਂ ਹੀ ਜਾਣਦਾ ਪਿਆ, ਤੂੰ ਆਪਣੇ ਮਨ ਦੇ ਭਾਂਡੇ ਵਿੱਚ ਕਿਹੋ ਜਿਹੇ ਪੁਰਨੇ ਲੈ ਕੇ ਆਏ। ਐੜੇ ਦਾ ਅਰਥ ਹੈ ਉਹ ਅੰਤਰ ਜਾਮੀ ਹੈ, ਤੇਰੇ ਅੰਦਰ ਨੂੰ ਜਾਣਦਾ ਹੈ। ਸਾਹਿਬ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੁਣ ਸਵਾਮੀ ਅਰਦਾਸ ਪ੍ਰਭ ਤੁਮ ਅੰਤਰ ਜਾਮੀ। ਖੇ ਮੇਰੇ ਮਾਲਕ ਤੂੰ ਅੰਦਰ ਦੀ ਜਾਣਨੇ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਕਿ ਜਿਤਨਾ ਮਰਜ਼ੀ ਤੂੰ ਯਤਨ ਕਰੇ ਪਾਪਾਂ ਦੇ ਪਰਦੇ ਪਾਉਣ ਦਾ, ਪਰ ਅਰਦਾਸ ਕਰਨ ਵਾਲਿਆ ਪਹਿਲਾ ਐੜਾ ਅੱਖਰ ਹੀ ਕਹਿ ਰਿਹਾ ਹੈ ਕਿ ਉਹ ਤੇਰੇ ਅੰਦਰ ਨੂੰ ਜਾਣਦਾ ਪਿਆ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਬੜੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹੱਟ ਪੱਟਣ ਵਿੱਚ ਮੰਦਰ ਭੰਨੇ ਕਿ ਉਹ ਅੰਦਰ ਨੂੰ ਜਾਣਦਾ ਨਹੀਂ, ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਪਾਵੇ। ਤਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬਚਨ ਵਰਤੇ ਨੇ, ਦੇ ਕਵਾੜ ਅਣਕ ਪੜਦੇ ਮੈਂ ਪਰ ਦਾਰਾ ਸਿੰਘ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ, ਉਹ ਤੇਰੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ। ਐੜੇ ਦਾ ਅਰਥ ਉਹ ਅੰਤਰਜਾਮੀ ਹੈ, ਜਦੋਂ ਤੂੰ ਰਾਰਾ ਸ਼ਬਦ ਨਾਲ ਪੜਨੇ ਐੜੇ ਤੋਂ ਬਾਅਦ ਰਾਰਾ ਆਉਂਦਾ, ਇਹਦਾ ਭਾਵ ਇਹ ਵੇ ਕਿ ਜੇ ਉਹ ਅੰਤਰਜਾਮੀ ਏ ਤੇ ਚੇਤੇ ਰੱਖੀ ਉਹ ਕੇਵਲ ਸੁਣ ਕੇ ਅਣਸੁਣੀ ਨਹੀਂ ਕਰਦਾ, ਤੂੰ ਅਰਦਾਸ ਕਰਨਾ ਪਿਆ। ਰਾਰਾ ਕਹਿ ਰਿਹਾ ਉਹ ਰਖਵਾਲਾ ਵੀ ਏ ਜਿਹਦੇ ਚਰਨਾਂ ਵਿੱਚ ਬੇਨਤੀ ਕੀਤੀ, ਤੂੰ ਕਿਤੇ ਜਾਈ ਉਹ ਕਿਰਪਾ ਕਰਕੇ ਤੇਰੀ ਰੱਖਿਆ ਵੀ ਕਰੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਹੀ ਮੇਰੀ ਹਰ ਇੱਕ ਥਾਂ ਤੇ ਰੱਖਿਆ ਪਿਆ ਕਰਨੇ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ, ਤੂੰ ਮੇਰੀ ਰੱਖਿਆ ਕਰਨ ਵਾਲੇ। ਤਾਂ ਹੀ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਰਾਖਾ ਏਕ ਹਮਾਰਾ ਸਵਾਮੀ, ਤੇ ਅਗਲਾ ਜਿਹੜਾ ਬਚਨ ਉਹ ਕਹਿਣ ਲੱਗੇ ਸਗਲ ਘਟਾਂ ਕਾ ਅੰਤਰ ਜਾਂਦੀ, ਉਹ ਰਾਖਾ ਵੀ ਹੈ ਉਹ ਅੰਦਰ ਨੂੰ ਜਾਣਦਾ ਵੀ ਪਿਆ। ਐੜਾ ਅੱਖਰ ਕਹਿ ਰਿਹਾ ਉਹ ਅੰਤਰ ਜਾਮੀ ਹੈ, ਰਾਰਾ ਸ਼ਬਦ ਕਹਿ ਰਿਹਾ ਉਹ ਤੇਰਾ ਰਖਵਾਲਾ ਹੈ, ਤੇ ਜਦੋਂ ਤੂੰ ਦੱਦਾ ਸ਼ਬਦ ਵਰਤਣਾ ਪਿਆ ਇਹਦਾ ਭਾਵ ਇਹ ਵੇ ਹੈ ਮਨੁੱਖ ਜੇ ਤੂੰ ਇਹਦੇ ਚਰਨਾਂ ਵਿੱਚ ਆ ਗਏ ਕੇਵਲ ਰੱਖਿਆ ਨਹੀਂ ਕਰਦਾ ਉਹ ਮਨੁੱਖ ਨੂੰ ਦਾ ਪਈ। ਤੂੰ ਅਰਦਾਸ ਕਰੀ, ਦੱਦਾ ਅੱਖਰ ਕਹਿੰਦਾ ਪਿਆ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਦੱਦਾ ਅੱਖਰ ਕਹਿ ਰਿਹਾ ਕਿ ਮੇਰੇ ਮਾਲਕ ਜੀ, ਤੇਰੀਆਂ ਰਹਿਮਤਾਂ ਨਾਲ ਮੈਂ ਝੋਲੀ ਭਰੀ ਏ। ਕਹਿਣ ਲੱਗੇ ਉਹ ਦਾਤਾਰ ਵੀ ਏ, ਤੇ ਅਖੀਰ ਤੇ ਅਰਦਾਸ ਦਾ ਸ਼ਬਦ ਹੈ ਸੱਸਾ। ਕਹਿਣ ਲੱਗੇ ਸੱਸੇ ਦਾ ਅਰਥ ਏ ਸਹਾਰਾ, ਜਿਹੜਾ ਅੰਤਰ ਜਾਮੀ ਹੈ, ਜਿਹੜਾ ਰੱਖਿਆ ਕਰਨ ਵਾਲਾ ਹੈ, ਜਿਹੜਾ ਦਾਤਾਂ ਦੇਣ ਵਾਲਾ ਹੈ। ਤੇ ਸਾਹਿਬ ਕਹਿਣ ਲੱਗੇ ਉਹਦੇ ਵਰਗਾ ਸਹਾਰਾ ਵੀ ਕਿਸੇ ਨੇ ਨਹੀਂ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਬੜੀ ਵਾਰੀ ਇਹ ਬਚਨ ਹਜ਼ੂਰ ਦਾ ਵਾਚਿਆ। ਕਹਿੰਦੇ ਨੇ ਡਿੱਗੇ ਨੂੰ ਲਤਾੜਨ ਵਾਲੇ ਸਮਾਜ ਵਿੱਚ ਬੜੇ ਨੇ। ਮਨੁੱਖ ਜੀਵਨ ਤੋਂ ਗਿਰ ਜਾਏ ਤੇ ਉਹਦੇ ਤੋਂ ਨਫ਼ਰਤ ਕਰਨ ਵਾਲੇ ਬੜੇ ਨੇ। ਤੇ ਕਈ ਵਾਰੀ ਸੋਚਣਾ, ਮੇਰੇ ਮਾਲਕਾ, ਤੇਰੇ ਵਰਗਾ ਸਹਾਰਾ ਦੇਣ ਵਾਲਾ ਦੁਨੀਆਂ ਵਿੱਚ ਕੋਈ ਨਹੀਂ। ਅਰਦਾਸ ਵੀ ਸੱਸਾ ਕਹਿ ਰਿਹਾ, ਜਿਹਦਾ ਕੋਈ ਵੀ ਨਹੀਂ ਉਹਨੂੰ ਸਹਾਰਾ ਮਾਲਕ ਦਿੰਦਾ। ਕਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਗਣਕਾ ਸ਼ਬਦ ਪੜ੍ਹਨੇ ਹਾਸਾ, ਹਾਲਾਂਕਿ ਗਣਕਾ ਜਿਹੜਾ ਇਹ ਇੱਕ ਔਰਤ ਦਾ ਨਾਮ ਨਹੀਂ, ਇੱਕ ਗੁਰਮੁਖ ਵਿਦਵਾਨ ਨੇ ਅਰਥ ਕੀਤੇ ਨੇ ਗਣਕਾ। ਇਹਦਾ ਅਰਥ ਉਹ ਕਰਦਾ ਜਿਹਦੇ ਅਣਗਿਣਤ ਪਤੀ ਨੇ, ਸ਼ਬਦ ਉਹਨੇ ਵੇਸ਼ ਵੀ ਵਰਤੇ, ਹੁਣ ਤੱਕ ਉਹਨੂੰ ਸਹਾਰਾ ਕਿਸੇ ਨੇ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ ਕੇਵਲ ਇੱਕ ਮੇਰੇ ਵਾਹਿਗੁਰੂ ਦਾ ਨਾਮ ਐਸਾ ਹੈ ਕਿ ਜਿਹਦਾ ਜੀਵਨ ਵੀ ਗਰਕ ਜਾਏ, ਕਦੀ ਇੱਕ ਘੜੀ ਉਹ ਜੁੜ ਜਾਏ ਤੇ ਉਹਦੇ ਲਈ ਨਾਮ ਹੀ ਸਹਾਰਾ ਬਣ ਜਾਂਦਾ। ਅਰਦਾਸ ਦਾ ਸੱਸਾ ਅੱਖਰ ਕਹਿ ਰਿਹਾ ਉਹ ਸਹਾਰਾ ਹੈ। ਤਾਂ ਹੀ ਭਾਈ ਗੁਰਦਾਸ ਨੇ ਇੱਕ ਸ਼ਬਦ ਵਰਤਿਆ ਸੀ ਕਿ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਹੁਣ ਤੱਕ ਸੰਸਾਰ ਨੇ ਕਿਸੇ ਸਹਾਰਾ ਨਾ ਦਿੱਤਾ, ਕੇਵਲ ਚੰਮ ਦੇ ਗਾ ਕਹੇ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਵਣਕ ਸੌਤਾ। ਕਹਿਣ ਲੱਗੇ ਲਿਵ ਲੱਗੀ ਤਿਸ ਤੋਤਿਓ, ਨਿਤ ਪੜ੍ਹਾਏ ਕਰੇ ਅਸੋਤਾ। ਫਿਰ ਹੋਇਆ ਕੀ ਕਿ ਪਤ ਤੋਂ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਕਹਿੰਦੇ ਇੱਕ ਨਾਮ ਐਸਾ ਜਿਹਨੇ ਇੰਨੇ ਗਰਕ ਚੁੱਕੇ ਜੀਵਨ ਨੂੰ ਵੀ ਸਹਾਰਾ ਦੇ ਦਿੱਤਾ। ਇਹਦਾ ਭਾਵ ਹੋ ਗਿਆ ਕਿ ਉਹ ਅੰਤਰ ਜਾਮੀ ਹੈ, ਤੇਰੀ ਰੱਖਿਆ ਕਰਨ ਵਾਲਾ ਹੈ, ਤੈਨੂੰ ਦਾਤਾਂ ਦੇਣ ਵਾਲਾ ਹੈ, ਤੇ ਚੇਤੇ ਰੱਖੀ ਤੇਰਾ ਉਹ ਸਹਾਰਾ ਬਣ ਜਾਂਦਾ। ਜਦੋਂ ਅਸੀਂ ਅਰਦਾਸ ਕਰਨੀ, ਸਿਆਣੇ ਗੁਰਮੁਖਾਂ ਨੇ ਤਿੰਨ ਸ਼ਬਦ ਵਰਤੇ ਨੇ, ਅੱਖਰ ਭਾਵੇਂ ਉਹਨਾਂ ਵੱਖ ਵੱਖ ਕੀਤੇ ਨੇ ਪਰ ਭਾਵ ਇੱਕੋ ਹੀ। ਕਹਿੰਦੇ ਨੇ ਅਰਦਾਸ ਕਰਨ ਲੱਗਿਆਂ ਮਨੁੱਖ ਕੋਲ ਤਿੰਨ ਗੁਣ ਮੇਰੇ ਮਾਲਕ ਦੇ ਦਿੱਤੇ ਹੋਣੇ ਚਾਹੀਦੇ ਨੇ। ਪੁੱਛਿਆ ਕਿਹੜੇ? ਕਹਿੰਦੇ ਨੇ ਪਹਿਲੀ ਗੱਲ, ਅਰਦਾਸ ਕਰਨ ਵਾਲੇ ਦੇ ਅੰਦਰ ਨਿਮਰਤਾ ਹੋਵੇ, ਆਕੜ ਨਾਲ ਨਹੀਂ। ਇੱਕ ਪਾਸੇ ਅਰਦਾਸ ਕਰੇ ਤੇ ਦੂਜੇ ਪਾਸੇ ਹੰਕਾਰੀ ਬਣ ਜਾਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਪਹਿਲੀ ਗੱਲ, ਅਰਦਾਸ ਵਾਲੇ ਕੋਲ ਨਿਮਰਤਾ ਹੋਵੇ। ਦੂਜੀ, ਜਿਹਨੇ ਅਰਦਾਸ ਕਰਨੀ ਹੈ ਉਹਦੇ ਕੋਲ ਸਿਦਕ ਵੀ ਹੋਵੇ। ਤੇ ਤੀਜਾ ਬਚਨ ਕਹਿੰਦੇ ਨੇ, ਜੇ ਤੇਰੇ ਕੋਲ ਸਿਦਕ ਹੈ, ਜੇ ਤੇਰੇ ਕੋਲ ਨਿਮਰਤਾ ਹੈ, ਅਰਦਾਸ ਕਰਨ ਵਾਲਿਆ ਆਪਾਂ ਸਮਰਪਣ ਕਰਨ ਦੀ ਵੀ ਤੈਨੂੰ ਜਾਚ ਆਉਂਦੀ ਹੋਵੇ। ਜੇ ਤਿੰਨ ਗੁਣ ਮਨੋ ਕੋਲ ਹੈ, ਇੱਕ ਆਪਾਂ ਸਮਰਪਿਤ, ਦੂਸਰਾ ਸਿਦਕ, ਤੇ ਤੀਜਾ ਸ਼ਬਦ ਵਰਤਿਆ ਨਿਮਰਤਾ, ਤੇ ਯਤਨ ਕੀਤਾ ਕਿ ਅੱਜ ਕੇਵਲ ਇਹਨਾਂ ਤਿੰਨ ਸ਼ਬਦਾਂ ਦੇ ਆਧਾਰ ਤੇ ਆਪ ਨਾਲ ਸਾਂਝ ਪਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਪਹਿਲੀ ਗੱਲ ਇਹ ਕਿ ਅਰਦਾਸ ਕਰਨ ਵਾਲੇ ਦੇ ਵਿੱਚ ਨਿਮਰਤਾ ਚਾਹੀਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਕੋਈ ਝੁਕੇ ਹੋਏ ਹਿਰਦੇ ਨਾਲ ਅਰਦਾਸ ਕਰਦਾ ਨਾ, ਤੇ ਉਦੋਂ ਮਾਲਕ ਉਸ ਡਿੱਗੇ ਹੋਏ ਨੂੰ ਚੁੱਕ ਵੀ ਲੈਂਦਾ। ਤੇ ਜੇ ਕੋਈ ਆਕੜ ਕੇ ਆਏ, ਸ਼ਬਦ ਅਰਦਾਸ ਦੇ ਵਰਤੇ ਪਰ ਅੰਦਰ ਹੰਕਾਰ ਹੋਵੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਉੱਚਾ ਚੜ੍ਹੈ ਸੋ ਪਵੈ ਪਿਆਲਾ ਝੁਕੀ। ਕਹਿੰਦੇ ਨੇ ਜੇ ਤੂੰ ਉੱਚਾ ਖਲੋਵੇਂਗਾ ਤੇ ਉੱਚੇ ਪਨ ਨੇ ਤੈਨੂੰ ਪਤਾਲ ਵੀ ਸੜ ਦੇਣਾ ਹੀ, ਪਰ ਧਰਨ ਪੜੈ ਤਿਸ ਲਗੈ ਨਕਾਲਾ। ਜਿਹਨੂੰ ਨਿਮਰਤਾ ਵੀ ਝੁਕਣ ਦੀ ਜਾਚ ਆ ਜਾਏ, ਸੱਜਣਾ ਮੇਰਾ ਮਾਲਕ ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਅਰਦਾਸ ਵਿੱਚ ਪਹਿਲਾ ਸ਼ਬਦ ਨਿਮਰਤਾ। ਕਬੀਰ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਇੱਕ ਨਿਮਰਤਾ ਦੀ। ਸਿਆਣੇ ਲੋਕ ਕਈ ਅਰਥ ਬੜੇ ਪਿਆਰੇ ਕਰਦੇ ਨੇ। ਉਹ ਕਹਿੰਦੇ ਨੇ ਨਿਮਰਤਾ ਵਾਲਾ ਹੀ ਅਰਦਾਸ ਵਿੱਚੋਂ ਫਲ ਲੈਂਦਾ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਰੇਤ ਪਈ ਏ, ਤੇ ਰੇਤ ਵਿੱਚ ਸੱਟ ਕੇ ਕਿਸੇ ਨੇ ਖੰਡ ਦੇ ਦਾਣੇ, ریت وچ ملا دیتے نے ایک مک ہو گئے نے. کہندے ایک ہاتھی بھی چاہندا ہے کہ میں اس ریت دے دانیاں نو چن کے کھاواں. اچھا دونوں دی ایک کیڑی دی اندر دی بر کہ کتے کھنڈ دا دانا میرے منہ لگ جائے. کہن لگے جتنا مرضی یتن کر لی خاتھی بن کے آوے گا کوئی بھی مٹھاس نہیں ملنی. کیڑی بن کے کتے ارداس کرن دی جا سکے جتن نمرت آ گئی اتن ہی ارداس دا رس تینو آ جان. صاحب نے امرت بچن کہ پہلی گل نمرتا حضور کرپا کر دینے. کہن لگے ہر ہے کھانڈ ریت میں بکھری ہاتھی چنی نہ جائے. کہ کبیر گر پلی بجائی گرو نے ایک گل سمجھا دیتی جے پرمیشور دے در تے چکنے کیتی ہوئے کہ کھائے کیڑی بن کے آوے گا تے ارداس دا رس آ جائے گا. تائی گرو ارجن صاحب نے بچن کیا کہن لگے گرو کے سکھا دیکھ جے ارداس کرنی ہے تے نمرتا رکھی سب تو پہلا. حضور دے امرت بچنا وچ آپاں پڑھنے ہیں نا تن گرو ارجن صاحب جی بھی کرپا کر دے. کہن لگے پیارے جیوں جیوں تو آپس کو جو جانا نیچا سو گلیاں سب تے اچا. تن گرو نانک صاحب جدن مالک دے در تو ساڈے لئی رحمتاں لے کے آئے نے بنتی کیتی سی اکال پورخ میرے سکھ نو جے دنیا دی دولت دینی ہے جے سکھ نو تو نام دی داد دین لگے تے کرپا کری اے ہزار وستو اے ٹیکتی کیول نمرتا والے بھانڈے وچ تو کرپا کر کے مینو غریبی دی داد وی دے دے. پہلی گل نمرتا ات ضروری ارداس لئی. صاحب بھائی گرداس ہورا نے جو بچن کہندے نے بابا پہلدا سچ کھنڈ تے دیکھو اخیر تے شبد کی ورتے ہے نو ند نام غریبی پائی. نام جے لیاندا ہے نال نمرتا دی دیا دات لیاندی. ستگرو جدو شیخ برہم نو ملدے نے جڑے بابا فرید صاحب دی گدی تے نے انہیں ایک سوال کیتا ہے کہندا ہے کہ گرو نانک صاحب جی نو کہ اے فقیر بابا رب دی درگاہ وچ اچھی پدوی کیویں ملے سائیں دی درگاہ وچ کیویں مان ملے. تے گرو نانک صاحب ایکو شبد وردے نے کہندے نے شیخ کدی فہارے دا پانی تو تکیا ہے؟ کہندا ہے مہاراج ہاں. کہن لگے پتہ ہے اے اچا کیوں جاندا ہے؟ اے تے صرف ایک بھاو لینا ہے کہ اچھی پدوی کیویں ملے. کہن لگے تینوں پتہ ہے کہ فہارے دا پانی اچا جا کے نیواں ڈگدا ہے؟ کہن لگے مالک جی اس کر کے کہ پہلا نیواں ہے. کہن لگے جنہ کوئی نیواں جائے گا میرا مالک اونی اونوں اچھی پدوی دے گا. ارداس وچ پہلا شبد چیتے رکھی تیرے کول نمرتا ہووے. نمرتا تو بنا ارداس پلی پوت نہیں ہوندی. دوسرا بچن جے ارداس کرن تریا تے صدق رکھی. کئیاں گرمکھاں نے اس اکھر نو وشواس کیا کئیاں نے شبد صدق ورتے تے صدق کی ہو جا چاہیدا. شری مان بھائی گرداس جی خورا نے تین ادھارنا دتیاں سن صدق لئی. اے نہیں بھی اج ارداس کیتی جے پوری نہیں ہوئی پہلی گل کردیا ہوئے ڈکو ڈولے کھائی جان. گیانی ہربنس سنگھ ہورا نے ایک شبد کہ رگبیر سنگھ بیر ہورا نے ایک ارداس شکتی کتاب لکھی سی بہت سما پہلا. کہندے نے کسے علاقے وچ کال پی گیا میہ نہیں تے چار چپیرے ہاہاکار مچ گئی. تے کسے دانے نے کیا بھی پنڈ دے چودھری نو کہ سارے لوگ اکٹھے ہوو تے اس رب دے چرناں وچ ایک بینتی کرو کہ میہ پی جائے. دن مقرر کیتا گیا پنڈ دے لوگ ترے. پنڈ تو باہر جا کے جیڑی تھان مقرر کیتی سی جدو اوتے ارداس نہیں پہنچے تے سامنے ایک فقیر لنگیا. انہیں تکیا جدو چودھری ارداس کر لی کھلوتا تے وہ فقیر پوچھدا ہے تسی سارا پنڈ اکٹھا ہو کے کی کرن آئے ہو؟ تے اگو اتر دیتا کہ میہ واسطے ارداس کرن. تے فقیر کھڑ کھڑا کے ہس پیا کہن لگا جھوٹ بول دیو تسی ارداس کرنی آئے. کہندا بھی کیوں دیکھ سارا پنڈ اکٹھے ہوئے ہیں. کہن لگے ارداس میہ لی کرن آئے تے شتریاں کتھے جے؟ انہاں کیا کہن لگے میہ کوئی پی جانا ہے؟ وہ کہندا پھر یہ ارداس بھی نہیں سنی جانی جے پہلے ہی من ڈکو ڈولے کھاندا پیا بھی جے کی پتا میہ پینا کہ نہیں. کہندا جے صدق ہوندا تے گھروں شتریاں لے کے آدھے ساری پکار سنی گی تے میہ ضرور پائے گا. صاحب سچے پادشاہ کہندے نے صدق رکھی تے بھائی گرداس نے کہہ کہن لگے تین گلاں ارداس وچ چیتے رکھی جدو ارداس کرنا ہے پہلی گل پیخاری والا صدق تیرے کول ہووے دوجی گل گھر وچ بجے ہوئے کتے ورگا صدق ہووے جے سائیں دے چرناں وچ ارداس کرنا ہے تے گرمکھا پیراں وچ پائی ہوئی جتی ورگا صدق ہووے پوچھا مہاراج یہ ارداس نال کی سبب بھائی گرداس کہندے پیخاری دا صدق کدی تکے وہ روز سورج چڑھ دے تے گل وچ جھولی پا کے پنڈاں وچ منگن تر دے پتہ نہیں کنیاں کو قبول کنیاں کو گالاں کنے کو اپ شبد انہوں سننے پیندے نے پر کدی پیخاری نے کہا کہ اج تو بعد میں جھولی لا دینی ہے میں منگن نہیں جانا میں پیخاری نہیں بننا کہن لگے بھائی گرداس کہ جے منگن ترے تے پیخاری تو سکھ جو مرضی سنسار کہے پر وہ صدق والے نے بوے اگے جا کے سد ضرور دینی کہندے نے گھر وچ کتا رکھے وہ دا صدق تکے جڑا پالتو کتا ہے پاوے اونوں کوئی ٹھوکرا مارے پاوے اونوں کوئی اپنے والوں شبد بھی پیڑے ورتے وہ ٹھوکرا کھا کے بھی تیرے بوے دا در تیرا گھر نہیں چھڑدا پیا تے ایک دن بوا کھول کے در تے بیٹھے کتے نوں بھی تھاں مل جاندی ہے جے صدق دی جا سکھنی آ تے ارداس کر لگیا پوکر تو سکھی دیکھو گرو ہرگوبند صاحب دا جیون اگے آنا تے یتنے کیتا ہے بھی گرو صاحبان دا سنکھیپ جہا اتہاس دس پاتشاہیاں دا قدرتی طور تے ارداس وچ آنا وہ آپ نال ضرور سانجا کرنے بھائی گرداس تے بابا بڈھا صاحب انہاں دی صدق دی داستان اج تک اسی سننے تے پڑھنے گرو ہرگوبند صاحب دا دربار سجیا سی اس دربار جنے بھی آدھے سن نام رتڑے تے ڈاکٹر وحگرو موسن فانی نے ایک شبد کیا ہے دبستانے مذہب وہ گرو ہرگوبند صاحب کا سمکالی ہوا ہے کہ وہ چھٹم پیر ستگرو گرو ہرگوبند صاحب وہ کہ میں اپنے کنہ نال سنیا تے اکھاں نال تکیا کئی بار سنگت کھلو کے کہندے سن مالک دے چرنوں وچ ارداس کرو کہ اندر دا صدق نبھ جائے وہ کہندے نے گرو ہرگوبند صاحب دا دربار سجے تے مائی آئی ہے متھا ٹیک کے کچھ بچن کر کے جدو پچھا نو مڑی ہے تے اکھاں وچ پانی سی روندی باہر نو تری جاندی ہے چنی نال پلے نال اکھاں نو پوندی تے بابے بڈھے نے اکو گل پوچھی سی بھائی گرداس نے مائی کہ کی کارن ایتھے تا لوگ ہس دے جاندے نے چولیاں پر کے تو پہلی ہے جڑی روندی گئی ہے کہن لگی لوکاں دس پائی سی کہ اے دے در تے تو خالی نہیں جاندا پتر دی داد لین آئی سن ارداس کیتی تے گرو نے کہ تیرے پاگاں وچ ہے ہی نہیں کہن لگے پھر کہندی پھر کی میں کچھ کیا نہیں میں تر پئی ہاں کہندے نے مائی ارداس وچ صدق بہت ضروری جے منگیا سی تے اوتھے اڑخ لو کہ لکھن والا تے داتا تو ہی ہے جے اوتھے نہیں لکھیا تے کرپا کر کے ایتھے لکھ دے ہن دیکھو ایک گرمکھ دی سنگت کیتی تے گرو ہرگوبند صاحب جدو شام نو باہر نکلے تے سکھ ودوان کہندے نے اسے مائی نے گھوڑے دیاں پکڑ کے لگاواں صدق اینا کو بج گیا سی کہن لگی پتر دی دات پتر ملیا تیرے بھاگاں وچ ہے نہیں کہن لگی سونیے داڑیے چٹیے پگے ارج کرینیاں گرو ہرگوبند اگے نام سلکھنی پنڈ میرا چبے میں افل جاندی نو کوئی تا پھل لگے جدو اینے صدق نہ لگام پکڑی تے تن گرو ہرگوبند صاحب دی رحمت نال ایک نہیں مالک دی کرپا نال گھر سات پتراں دا جنم ہویا کہندے نے پیاریا پہلی گل ارداس وچ نمرتا دوسری گل صدق تے صدق بھائی گرداس کہندے نے ایک پکھاری ورگا ایک کوکر ورگا تے پیراں وچ پائی ورگ جتی ورگا سارا دن جتی پیراں وچ رلدی پئی اے جدو گھر آنے جتی باہر لانے جتی صدق نال پھر بھی بوے اگے بیٹھیے اونوں آس اے جدو مالک نکلے گا گھٹو گھٹ تیرے چرن میرے وچ تا سپرش کرن گے کہندے نے ارداس کرنی آ تے صدق اے ہو جا رکھی بھائی گرداس دے بچن نے کہن لگے آوت ہے پیک جا کے مانگن پیخاری دین دیکھتا ادھینے نراسو نہ بیڈار ہے بیٹھتا ہے جا کے دوار آسا کے بیڈار سوان अंत करुणा के तोर तूक ताए डार हैं, पायन की पन की रैत पर हरी परी, ताऊ काऊ काज उठ चलत समार हैं, छाड़ हंकार सिद्क रख, छाड़ हंकार शार होए गुरु मार्ग में, कबू के दया के दयाल पग तार हैं, कदी ता सिद्क वालिया तेरे ते रहमत होवेगी ना। गुरु ग्रंथ साहिब दी बाणी विचों पढ़ो सिद्क दी मिसाल, गुरु अर्जुन साहिब दा शहीदी पुरब आ रहे, जदो गुरु अर्जुन साहिब ने अरदास की ना, मेरे साईं दा सिद्क तको, कोल बैठियां दे अंदर थिड़ गए, ते थिड़के हुए अंदर ही कहिंदे पै सन के गुरु अर्जुन साहिब तुहाडे चेहरे ते कोई घबराहट नहीं, तुसी उसे तरह रहमत वा मालक दी नाल निवाजे पए हो, तुहानू पता है कि सुलीह तां गुरुआं ते आ गए। देखो सिद्क दी मिसाल गुरु ग्रंथ साहिब विचों चुको, कलम घटो घट चिठी लिख दिओ। साहिब ने कहा नहीं, कहन लगे दो आदमी भेज के कोई फैसला करिए, कहन लगे नहीं, ते सिख पुछदे ने कोई अपा, कहन लगे मेरे कोल केवल अरदास है, अरदास करके सिद्क नाल बह जो मालक भाग जरूर लाएगा। साहिब ने उते सिद्क वाले शब्द वरते सन के प्रथमे मता जे पत्री चलाऊं, द्वितीये मता दोए मानक पहुंचाऊं, तृतीये मता किछ करूं उपाया, कहन लगे मैं सब किछ छोड़ प्रभ तू ही त्याया। एक सिद्क है ते जे त्याया ते मालक ने खेड भी वरता दिती। दूसरी मिसाल सिद्क दी प्रिंसीपल गंगा सिंह उरां ने दिती, अक्सर विद्वान इनू कोट कर दे, वो कहिंदे ने कि शिकारी करो शिकार करन तुरे है, ते मालक दे दर ते वेदना हर एक दी सुनी जांदी, तीर उहने पत्थे विच पाए ने, कमान मोढे ते रख लईए, ते नाल हथ ते बाज रख के तुरे है, ते सामने रुख ते बैठा होया एक कबूतर नजर आए, कहिंदे ने एक पंछी नजर आया जिदा शिकार खेडने, एदे तीर दे निशाने नू देख के ओ पंछी रुख तो उड्या, ते इको दम शिकारी ने अपना बाज छड़ दिता, कह लगा जे ऊपर नू उड़ेगा ते बाज ओनू खत्म करेगा, जे धरती वल आएगा ते मैं तीर नल विनागा। ओ कहिंदे ने गल्लां भावें इक पंछी दी है गल, पर एदे विचों सिदक दी मिसाल तको, कहिंदे ने पंछी उड्या है, उत्ते बाज है, थले तीर संद के शिकारी बैठा है, ते उस पंछी दे मन विचों इको पुकार निकली, हे मालका ना उते ना थले, तेरे तो बिना मेरा दुनिया ते कोई खाई। कहिंदे ने जदों उस पंछी दी अरदास सुनी, शिकारी ने तीर सामना करके जदों पंछी वल चलाया, ते जिस थां ते शिकारी खलोता सी उत्थे थले सप बैठा है, सप लेटिया है, ते शिकारी दा पैर सप दी पूंछ ते गया, ते सप ने जोर दा डंग शिकारी नूं मारिया, इको दम हाथी लिया, ते तीर जिहड़ा निशाने ते लगन दी बजाए सीधा उस बाज नूं जा वज्जा जिहड़ा बाज उस कबूतर नूं चपटन गया सी। कहन लगे कि सिदक ही है ना, उत्थे उहने इक सवैया कहा, कहन लगे उड़े जाने की बात सुजान कहूं, नरकाड कमान किया सर रे। गुरु ग्रंथ साहिब विच वी इहो जी वचन आउंदा है, श्लोक संस्कृति विच आया सी कि मिर्गी पेखंत बतक प्रारेण लख आवदे, अहो जसया रखीण गोपाले नानक रोम ना छेदे। सिदक दी गल कह लगे उड़े जाने की बात सुजान कहूं, नरकाड कमान किया सर रे, तेरे ऊपर ऊपर बाज उड़े वहां कौन सहाई बिना हर रे। किन्ने खेरी के पाओ भुजंग डस्यो है, शिकारी दे पैरां ते सप ने डंग मारिया, कह लगे छुट बाज के बाण लगा फर रे, समझाए रही कपटी मन को जिन नाम जपयो तिन को क्यों डर रे। कहिंदे ने प्यारिया अरदास विच निम्रता है, दूसरा शब्द अरदास विच सिद्क होवे ते तां अरदास फलीभूत हुंदी है, तीजा शब्द है जे अरदास करन तुरे है ते आत्म समर्पण तेरे कोल होवे। असी अरदास तां करने हां पर अपने पल्लों को छड्डन नूं तैयार नहीं, इहदा मतलब ए नहीं कि शायद रुपइयां नाल धन गुरु ग्रंथ साहिब दी बाणी विचों पुछो कि आत्म समर्पित की। गुरु ग्रंथ साहिब च गुरु नानक साहिब ने एक बचन कहा, कहिंदे ने जे तू अरदास करन आया ना ते इन्ना कु समर्पित हो जाई कि अपने प्राण ही मालक दे चरणा विच भे भेट चाढ़ दे। जे अरदास करना है अपना तन मन तन ही मालक नू दे दे ते समर्पित करके कह मेरे मालक मेरे लिए कोई होर हुक्म है। साहब ने उस समर्पित दा वचन करदिया कह कह लगे पूजा प्राण सेवक जे सेवै इन बिद साहिब रवत रह। जे सेवक अपने प्राण पूजा विच दे दे एवे आत्म समर्पित। भगत रविदास जी नू पूछो किन्ने जे अरदास करनी है ना फुल पत्ते टाणियां तुर के तोड़ के ना तुरिया फिरी के नारियल चौके ना तुरिया फिरी मैं समर्पित करन चला। कह लगे तन मन अर्पू पूज चढ़ाऊ गुर प्रसाद निरंजन पाऊ। जे समर्पित करन दी बिरती वेखनी है ते गुरु अमरदास जी नू पूछ उन्होंने किन्ना को अपने आप नू समर्पित किया। कह लगे तन मन धन सब सौंप गुर को। इन्ना समर्पित होवे अरदास विच के तन मन धन सब कुछ सौंप दें ते नाल फिर कह के हुक्म मने पाई है मालक तेरा हुक्म किए मैं प्रवान करन आया हूं। साध संगत जे सिद्क होवेगा निम्रता होवेगी ते तीसरी गल आत्म समर्पित करन दी जाच होवेगी ते साडी कीती हुई अरदास फलीभूत जरूर होवेगी। ते जिन्हां अपने आप नूं समर्पित कीता कि उन्हां दी अरदास स्वीकार नहीं होई। धन गुरु ग्रंथ साहिब जी दी अमृत बाणी विचों सिर्फ एक दो मिसालां दे के समाप्ति करनी। हजूर दे बचन ने भगत नामदेव जी दा जां कबीर साहिब दा गुरु अर्जन साहिब दा जदों अंदर ही समर्पित कर दिता है। कहिंदे ने भावां दुश्मन चार चफेरे घेरी बैठा है पर जिन्हें आत्म समर्पित किया उसकी अरदास सुनो ते सिदक देखो। अरदास कीती मालक ए लोग कहिंदे ने कि नामदेव दा कोई साई है ते समर्पित अपने आप नू कर दिता कि मैं केवल तेरा वां। ते फिर उत्थे गुरु ग्रंथ साहिब विच ओ कहिंदे ने इहो जै समर्पित करन वाले दी आवाज नू सुन के सात घड़ी जब बीती सुनी अजू ना आयो त्रिभवन धनी। सत घड़ियां लंघियां ते देखिया अजे मालक नहीं आया ते ए नहीं किया कि तेरे तो बिना मैं तेरे ते यकीन नहीं रखदा। कह लगे नहीं सात घड़ी जब बीती सुनी अजू ना आयो त्रिभवन धनी। फिर कहिंदे विश्वास करन वाला आत्म समर्पित करन वाला कहिंदे पाखंतन बाज बजाए ला गढ़ चढ़े गोविंद आए ला। अपने सेवक की प्रतिपाल गरुड़ चढ़े आए गोपाल। ते इन्ना कु समर्पित करने वाले दे नेड़े हो के कहिंदा है मेरा साईं के नाम देव कहे ता धरन अकोडी करूं कहे ता लेकर ऊपर धरूं कहे ता मुई गौ दियूं जी आए। सब कोई देखे पति आए कि ओदी अरदास समर्पित करने वाले दी सुनी नहीं गई। साहिब धन गुरु ग्रंथ साहिब कहिंदे ने कि सिदक निम्रता ते अपने आप जे समर्पित कर देगा ते मालक दे चरणा विच तेरी अरदास जरूर कबूल होवेगी। तन गुरु ग्रंथ साहिब कृपा करे प्यारियो आपां वी इक गल अखर अज दे समझ लईए कि ए अंदर दी जानदा है मेरी रखिया करन वाला है मेनू दाता देण वाला है। एदे तो बिना सहारा मेरा कोई नहीं। मेरा फर्ज बनदा है निम्रता सिदक ते आत्म समर्पित करा। कल नूं अर्ज करनी है कि अरदास करिए किदे अगे ते गुरु ग्रंथ साहिब जी ने किदे चरणा विच अरदास कर ली सानू प्रेरणा दिती है ते जो सिख पंथ दी पुरातन ते अज जिहड़ी अरदास है उहदे संबंधी थोड़ी जी अर्ज करांगा कि पहला अरदास किस ढंग नाल कीती जांदी सी अज अरदास आपां किवें करने हैं। यतन करांगे कि मंगल दी विचार हो सके। ते मैं आरंभ विच कल भी एक बेनती कीती सी कि अरदास दी जिहड़ा पाठ है ओ केवल ओ रख्या गया जो हरिमंदर साहिब दे अंदर अरदास हुंदी जो श्री अकाल तख्त साहिब ते अरदास हुंदी उस पौड़ी नूं आधार बनावांगे जो आपां गुरु गोबिंद सिंह जी दे बचन पढ़ने हैं। एक अर्ज जरूर करांगा सिखा जे अरदास करने ते उस पौड़ी ते फिर तर्क ना चा तर्क ना करी भरमियां चा अंदर दे भरम नूं चुक दे। ते जे तू पहले ही अरदास करन तो पहला दुबदा विच फस गया फिर सिदक वाली खेड अंदर नहीं। इनियां तू बेनतियां स्वीकार करिया जे साध संगत बेअंत भुलां होईयां ने ते आप भी अरदास करियो कि जितने दिन मेरे मालक ने आप संगत दी सेवा करन दा सुभाग बख्शे अंदर दी निम्रता ਟਿਕਾ ਆਪ ਵਿੱਚ ਵਰਤ ਕੇ ਮੇਰਾ ਦਾਤਾ ਬਚਨਾਂ ਦੀ ਵਿਚਾਰ ਕਰਾ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।